डंडात बंधन बंधन अनकोबार सरब कला सीख सिखाए रहो अपनी सी सीख सिखाए रहो अपनी सी दुर्मत ते ना डरे दुर्मत ते ना डरे दुर्मत ते ना डरे दुर्मत ते न डरे दुर्मत ते न डरे मधुमाया के भयो बावरो मधुमाया के भयो बावरो हर जस नहे उचरे मधुमाया के भयो बावरो मधुमाया भयो बावरो हर जस नहे उचरे हर जस नहे उचरे कर प्रपंच जगत को दहके कर प्रपंच जगत को दहके अपना उदर भरे अपनो उदर भरे गुरमत दुरमत ते न डरे दुरमत ते न डरे दुरमत ते न डरे सीख सिखा अपनी सी सीख सिखाए रहो अपनी सी दुर्मत ते न डरे दुर्मत ते न डरे स्वान पूछ जो हो ना सुदो स्वान पूछ जो होए ना सुधो कहो ना कान धरे कहो ना कान धरे कहो नानक भज राम नाम नित कहो नानक भज राम नाम नित जाते काज सरे जाते काज सरे जाते काज सरे दुर्मत ते न करे दुर्मत ते न करे सीख सिखाए रहो अपनी सी सीख सिखाए रहो अपनी सी दुर्मत ते न करे दुर्मत ते न करे यह मन नेक ना कहो करे यह मन नेक ना कहो करे सीख सिखाए रहो अपनी सी सीख सिखाए रहो अपनी सी दुर्मत ते ना डरे ना कहो करे दुर्मत ते ना डरे मधुमाया के मधुमाया के भयो बावरो यह मन मधुमाया के भयो बावरो हर जस ने उचरे यह मन हर जस ने उचरे कर परपंच जगत को डेके कर परपंच जगत को डेके अपनो उदर भरे यह मन नेक न कहो करे भाई रे भाई रे इस मन को समझाए दुर्मत ते ना तरे, इस मन को समझाए सुन बावरे, इस मन को समझाए यह मन नैक न कहो करे, इस मन को समझाए सुन बावरे, ए मना ए मना अत लोभिया, ए मना अत लोभिया नित लोभे लगा लुभान, सुन बावरे तू देख बुलाना, इस मन को समझा तू का देख बुलाना, सुन बावरे सुन बावरे, नेह कूड़ा लायो इस मन को समझाए, नेह कूड़ा लायो तू सुन तू सुन, हर ना कालिया इस मन को समझा, तू सुन हर ना कालिया की वाड़ी एरी राता राम, बिक फल मीठा चार दिन इस मन को समझा, बिक फल मीठा चार दिन फिर होए ताता राम, इस मन को समझाए नेह कूड़ा लायो, कसुंब रंगाना कूड़ी देख भुल्लो, इस मन को समझाए कूड़ी देख भुल्लो, कूड़ी देख भुल्लो मोह मह अज्ञान तिमर मो, मोह मह अज्ञान तिमर मो मन रहे उर्जाई, मन रहो उर्जाई, सगल जन्म सगल जन्म परम ही परम खोयो, सगल जन्म परम ही परम खोयो, मैं अस्थिर मत पाई इस मन को समझाए, मैं अस्थिर मत पाई यह मन नेक ना कहो करे बड़ा समझाया बड़िया चेतावनियां दित्तियां गुरु नानक ने गुरु तेग बहादुर पातशाह ने पर मन भी कैसा सी इनकी कहानी की दसा गल सुनदा ही नहीं गुरु आवाजा दिंदा ते तेरे भले लिए दिंदा है भलिया गुरु किसी का दुख ही नहीं गुरु किसी का विरोधी नहीं गुरु किसी संसारिक धड़े विच नहीं आउंदा उनके लिए तो सारे ही उनके गलवकड़ी विच आ जान उन्हें खुशी होंदी है इसलिए गुरु तो समझांदा है तेरे भले लई वेखी कि गुरु तो विछड़ के ये हालत ना हो जाए जिमें सतगुरु ने बाणी विच आख्या सतगुरु बाणी विच फरमांदे ने खड़ियां सुहावियां लगड़ियां अक कंठ ओ पेख ही सही पेख ही सही गुरु एग्जाम्पल देते ने कहते ने अक दियां खखड़ियां कोल अंब दा पेख ही है शकल ही है अंब वर्गी मिठास ते अक दियां खखड़ियां विच नहीं हुंदी अंब वर्गा रस अक दियां खखड़ियां कोल नहीं हुंदा भेख जरूर हुंदा उनकी बनतर उनकी बनावट उनकी शकल जिहड़ी है वह जरूर अंब दा भुलेखा पाउंदी है पर चलो शकल ही सही सोहनी ते लगदी है ना सोहनी तो लगती है ना देख अंब वर्गी दिसती है तू इस गल की लज्जा रख लै गुरु कहते ने मैं तेन इन्ना क दस देना चाहना भलिया वो जिहड़ी अंब की शकल है ना वो भी ओनी क देर ही चंगी लगती है जिनी देर अक की टाणी नाल जुड़ी रहे लगड़ियां अक कंठ अग अक दे कंठ नाल लगिया हो ते जे वो समझ बैन अक दी टाणी विच की खूबसूरती है साड़ी खूबसूरती असी अब अंब वर्गी शकल रखनी ते किसे भरम भुलेखे ते अहंकार होमे नाल अक दी टाणी नाल टुट जान फिर उन्हां दी हालत वेख भलिया मैं तां तेरा भला चाहना फिर उन्हां दी हालत वेख सीना फट जांदा है अंदरों छोटे छोटे तूंबे निकलते ने रोई वर्गे विचारे निथावे हो जाते ने हवा का बुला इधरों आंदा इधर उड़ा के लै जाता उधरों आंदा उधर उड़ा के लै जाता कखों हल्के कखों हौले हो जाते ने कोई वैल्यू नहीं रहती कोई शक्ति नहीं रहती अक नालों टुट के खड़ियां सुहावियां लगड़ियां अक कंठ बिरहों विछोड़ा तनी स्यों नानक ਸਹਿ ਸੇ ਗੰਟ। ਬਾਕੀ ਕੀ ਰਹਿ ਗਏ? ਪਛਤਾਵਾ। ਉਹ ਭਲਿਆ ਵੇਖੀ ਕਿਤੇ ਦੁਨੀਆਦਾਰੀ ਦੀਆਂ ਮੰਜ਼ਿਲਾਂ ਛੋਂਦਾ ਛੋਂਦਾ ਰੱਬ ਦਾ ਗੁਰੂ ਦਾ ਦਰਬਾਰ ਨਾ ਗੋਆ ਬੈਠੀ। ਤੇਰਾ ਭਲਾ ਹੈ ਪਰ ਗੁਰੂ ਨੂੰ ਹੀ ਇਹ ਗੱਲ ਆਖਣੀ ਪਈ। ਕਹਿਣ ਲੱਗੇ ਬੜਾ ਇਹਨੂੰ ਸਮਝਾਇਆ, ਸਿੱਖ ਸਿਖਾਏ ਰਹੋ ਆਪਣੀ ਸੀ, ਬੜੀ ਸਿੱਖਿਆ ਦਿੱਤੀ, ਬੜਾ ਸਮਝਾਇਆ ਪਰ ਦੁਰਮਤ ਤੇ ਨਾ ਟਰੇ। ਇਹ ਦੁਰਮਤ ਦਾ ਰਾਹ ਨਹੀਂ ਛੱਡਦਾ, ਪਤਾ ਨਹੀਂ ਕੀ ਕਾਰਨ। ਇਹਨੂੰ ਗੁਰਮਤ ਤੇ ਦੁਰਮਤ ਦੀ ਪਛਾਣ ਹੀ ਕੋਈ ਨਹੀਂ, ਇੰਨਾ ਹੀ ਨਹੀਂ ਸਮਝਦਾ ਗੁਰਮਤ ਕੀ ਹੈ ਦੁਰਮਤ ਕੀ ਹੈ। ਅੱਜ ਦਾ ਦੁਖਾਂਤ ਇਹ ਹੈ, ਬਹੁਤਾਤ ਲੋਕ ਗੁਰਮਤ ਤੇ ਦੁਰਮਤ ਵਿੱਚ ਹੀ ਕਨਫਿਊਜ਼ ਨੇ। ਗੁਰਮਤ ਕੀ ਹੈ, ਦੁਰਮਤ ਕੀ ਹੈ? ਲੇਕਿਨ ਇੱਕ ਖਿਆਲ ਕਰਿਓ, ਗੁਰਮਤ ਤੇ ਦੁਰਮਤ ਦੇ ਘੇਰੇ ਵਿੱਚ ਕਨਫਿਊਜ਼ ਹੋਇਆ ਹੋਇਆ ਮਨੁੱਖ ਕਈ ਵਾਰ ਐਸੇ ਫੈਸਲੇ ਕਰ ਬਹਿੰਦਾ। ਮੈਂ ਇੱਕ ਵਾਰ, ਬਹੁਤ ਦੇਰ ਹੋਈ, ਇੱਕ ਦੋ ਦੀਵਾਨਾਂ ਵਿੱਚ ਵੀ ਆਪਣੀ ਹੱਡ ਬੀਤੀ ਸਾਂਝੀ ਕੀਤੀ ਸੀ ਕਿ ਅਮਰੀਕਾ ਇੱਕ ਸ਼ਹਿਰ ਡਲਸ ਹੈ, ਉੱਥੇ ਗਏ। ਦੋ ਗੁਰਦੁਆਰੇ ਅਸਥਾਨ ਸਨ, ਅੱਗੇ ਇੱਕ ਵਾਰ ਸਾਂਝੀ ਕਰ ਚੁੱਕਾ ਪਰ ਮੈਂ ਅੱਜ ਫਿਰ ਸਾਂਝੀ ਕਰਨਾ, ਕਿਸੇ ਨੂੰ ਸਮਝਾਉਣ ਲਈ ਕਰਨਾ ਚਾਹੁੰਦਾ। ਦੋ ਗੁਰਦੁਆਰੇ ਸਨ, ਦੋਨੋਂ ਹੀ ਕੋਸ਼ਿਸ਼ ਕਰਦੇ ਨੇ ਇੱਕੋ ਸੀ ਕੋਲ, ਅਤੇ ਦੋਨੋਂ ਕੋਸ਼ਿਸ਼ ਕਰਦੇ ਸਨ ਸਾਡੇ ਕੋਲ ਸਮਾਗਮ ਹੋਵੇ, ਦੂਜਾ ਕਹਿੰਦਾ ਸੀ ਸਾਡੇ ਕੋਲ ਹੋਵੇ। ਦੋਨੋਂ ਹੀ ਆਪਣਾ ਆਪਣਾ ਪ੍ਰੈਸ਼ਰ, ਆਪਣੇ ਆਪਣੇ ਵੱਲੋਂ ਦਬਾਅ ਪਾ ਰਹੇ ਸਨ, ਉਹਨਾਂ ਦੇ ਗੁਰਦੁਆਰੇ ਨਾ ਜਾਓ, ਸਾਡੇ ਗੁਰਦੁਆਰੇ ਆਓ। ਮੈਂ ਇੱਕ ਵਾਰ ਅਰਜ਼ ਕੀਤੀ ਦੋਹਾਂ ਕੋਲ, ਭਲਿਓ ਦੋ ਗੁਰਦੁਆਰੇ ਨੇ, ਇੱਕ ਦਿਨ ਹੈ ਮੇਰੇ ਕੋਲ, ਉਹਦੇ ਵਿੱਚ ਦੋ ਸਮਾਗਮ ਹੋ ਸਕਦੇ ਨੇ, ਇੱਕ ਸਵੇਰੇ ਕਰ ਲਓ ਇੱਕ ਸ਼ਾਮਾਂ ਨੂੰ ਕਰ ਲਓ। ਸਵੇਰੇ ਉਹਨਾਂ ਵਾਲੀ ਸੰਗਤ ਇੱਧਰ ਆ ਜਾਏ, ਸ਼ਾਮਾਂ ਨੂੰ ਇੱਧਰ ਦੀ ਸੰਗਤ ਉੱਧਰ ਚਲੀ ਜਾਏ, ਮਿਲ ਕੇ ਪ੍ਰੋਗਰਾਮ ਦੋਨੋਂ ਕਰ ਲਓ। ਹੱਡ ਬੀਤੀ ਹੈ, ਮੈਂ ਹੁਣ ਨਾਮ ਵੀ ਇਸ ਲਈ ਸ਼ਾਇਦ ਦੱਸਿਆ। ਇੱਕ ਥਾਵੇਂ ਦੋਨੋਂ ਇਕੱਤਰ ਹੋ ਜਾਓ, ਮਿਲ ਕੇ ਪ੍ਰਬੰਧਕ ਫੈਸਲਾ ਕਰ ਲਓ, ਸਵੇਰ ਦਾ ਸਮਾਂ ਕਿੰਨੇ ਲੈਣਾ, ਸ਼ਾਮਾਂ ਨੂੰ ਕਿੰਨੇ ਲੈਣਾ ਹੈ। ਗੱਲ ਤਾਂ ਆਪਾਂ ਗੁਰੂ ਦੀ ਕਰਨੀ ਹੈ, ਅਤੇ ਗੁਰੂ ਦੀ ਉਸੇ ਗੁਰੂ ਦੀ ਗੱਲ ਇੱਥੇ ਹੋਣੀ ਹੈ, ਉਸੇ ਗੁਰੂ ਦੀ ਗੱਲ ਉੱਥੇ ਹੋਣੀ ਹੈ। ਇਸ ਲਈ ਤੁਸੀਂ ਦੋਨੋਂ ਮਿਲ ਕੇ ਪ੍ਰੋਗਰਾਮ ਕਰ ਲਓ। ਜੋ ਜਵਾਬ ਮਿਲਿਆ ਉਹ ਮੈਂ ਅੱਗੇ ਵੀ ਇੱਕ ਵਾਰ ਸਾਂਝਾ ਕਰ ਚੁੱਕਾ। ਜਵਾਬ ਸੀ, ਸਿੰਘ ਸਾਹਿਬ ਇਹ ਗੁਰਦੁਆਰਾ ਬਣਿਆ 4 ਸਾਲ 5 ਸਾਲ ਹੋ ਗਏ ਨੇ, ਪਹਿਲਾਂ ਅਸੀਂ ਉਸੇ ਗੁਰਦੁਆਰੇ ਸਾਂ, ਅਤੇ ਜਿਸ ਦਿਨ ਇਖਤਲਾਫ ਹੋਇਆ ਨਾ, ਜਿਸ ਦਿਨ ਝਗੜਾ ਹੋਇਆ ਪ੍ਰਬੰਧਕੀ ਮਾਮਲੇ 'ਤੇ, ਉਸ ਦਿਨ ਅਸੀਂ ਉੱਥੋਂ ਨਿਕਲ ਕੇ ਇੱਥੇ ਆ ਕੇ ਗੁਰਦੁਆਰਾ ਬਣਾਇਆ, ਅਤੇ ਗੁਰਦੁਆਰਾ ਬਣਾ ਕੇ ਪਹਿਲੇ ਦਿਨ ਇਹ ਅਰਦਾਸ ਕੀਤੀ ਸੀ ਕਿ ਸਾਡੇ ਵਿੱਚੋਂ ਕੋਈ ਉੱਧਰ ਮੱਥਾ ਟੇਕਣ ਨਹੀਂ ਜਾਏਗਾ। ਮੈਂ ਹੈਰਾਨ ਹੋ ਗਿਆ, ਗੁਰਮਤ ਤਾਂ ਅਰਦਾਸ ਦਾ ਹਿੱਸਾ ਹੈ ਨਾ, ਅਰਦਾਸ ਜਿਹੜੀ ਹੈ ਉਹ ਗੁਰਮਤ ਦਾ ਹਿੱਸਾ, ਅਤੇ ਸਿੱਖ ਗੁਰਦੁਆਰਾ ਬਣਾਉਂਦਾ ਹੈ, ਗੁਰੂ ਅੱਗੇ ਅਰਦਾਸ ਕਰਦਾ, ਇੰਨਾ ਨਹੀਂ ਸਮਝਦਾ ਗੁਰਮਤ ਕੀ ਹੈ ਦੁਰਮਤ ਕੀ ਹੈ। ਤੇ ਅਰਦਾਸ ਕਰਦਾ ਇਸ ਕਿਸਮ ਦੇ ਫੈਸਲੇ ਦੀ ਕਿ ਸਤਿਗੁਰੂ ਅਸੀਂ ਪ੍ਰਣ ਕਰਨੇ ਆ, ਕਦੇ ਵੀ ਸਾਡੇ ਵਿੱਚੋਂ ਕੋਈ ਉਸ ਗੁਰਦੁਆਰੇ ਮੱਥਾ ਟੇਕਣ ਨਹੀਂ ਜਾਵੇਗਾ। ਮੇਰੇ ਮੂੰਹੋਂ ਇੱਕ ਲਫ਼ਜ਼ ਨਿਕਲੇ ਕਿ ਭਲਿਓ, ਇਹੋ ਜਿਹੀਆਂ ਅਰਦਾਸਾਂ ਨਹੀਂ ਕਰੀਦੀਆਂ। ਤੁਹਾਨੂੰ ਪਤਾ ਗੁਰਦੁਆਰੇ ਦੀ ਇਮਾਰਤ ਉੱਥੇ ਹੈ ਤੇ ਅਸੀਂ ਇਮਾਰਤ ਨੂੰ ਨਹੀਂ ਪੂਜਦੇ, ਅਸੀਂ ਗੁਰੂ ਨੂੰ ਪੂਜਦੇ ਹਾਂ। ਇਮਾਰਤ ਦਾ ਮਾਣ ਸਨਮਾਨ ਵੀ ਇਸ ਲਈ ਕਿਉਂਕਿ ਉਹਨੂੰ ਗੁਰੂ ਦੀ ਚਰਨ ਛੋਹ ਪ੍ਰਾਪਤ ਹੋਈ ਹੈ, ਉੱਥੇ ਮੇਰੇ ਸਤਿਗੁਰੂ ਦਾ ਨਿਵਾਸ ਪ੍ਰਕਾਸ਼ ਹੈ। ਤੇ ਭਲਿਆ ਜੇ ਭਲਾ ਉਸ ਗੁਰਦੁਆਰੇ ਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਤੇਰੇ ਦਰਵਾਜ਼ੇ ਅੱਗੋਂ ਲੰਘੇ, ਕੱਲ ਤੂੰ ਇਹ ਤਾਂ ਅਰਦਾਸ ਕਰ ਦਿੱਤੀ ਕਿ ਸਾਡੇ ਵਿੱਚੋਂ ਉਸ ਗੁਰਦੁਆਰੇ ਕੋਈ ਮੱਥਾ ਟੇਕਣ ਨਹੀਂ ਜਾਏਗਾ। ਕਿਹਨੂੰ ਮੱਥਾ ਟੇਕਣ ਜਾਣਾ? ਜਾਣਾ ਤਾਂ ਗੁਰੂ ਨੂੰ ਮੱਥਾ ਟੇਕਣਾ, ਗੁਰਦੁਆਰੇ ਨੂੰ ਥੋੜ੍ਹਾ ਜਾਣਾ ਹੈ। ਭਲਿਆ ਜੇ ਭਲਾ ਐਸਾ ਸਮਾਂ ਆ ਜਾਏ ਉਸ ਗੁਰਦੁਆਰੇ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਲੈ ਕੇ ਕੋਈ ਤੇਰੇ ਦਰਵਾਜ਼ਿਓਂ ਅੱਗੋਂ ਲੰਘੇ, ਦਰਵਾਜ਼ਾ ਬੰਦ ਕਰ ਲਏਗਾ, ਉੱਠ ਕੇ ਮੱਥਾ ਨਹੀਂ ਟੇਕੇਗਾ। ਮੇਰਾ ਵਿਸ਼ਵਾਸ ਭਲਾ ਉਸ ਗੁਰਦੁਆਰੇ ਵਿੱਚੋਂ ਕੋਈ ਸ੍ਰੀ ਗੁਰੂ ਗ੍ਰੰਥ ਸਾਹਿਬ ਲੈ ਕੇ ਤੇਰੇ ਦਰਵਾਜ਼ੇ ਤੋਂ ਲੰਘੇ, ਦਰਵਾਜ਼ਾ ਬੰਦ ਕਰ ਲਏਗਾ, ਉੱਠ ਕੇ ਬਾਹਰ ਆ ਕੇ ਮੱਥਾ ਨਹੀਂ ਟੇਕੇਗਾ। ਤੇ ਜੇ ਨਹੀਂ ਟੇਕੇਗਾ ਸਿੱਖ ਕਿਵੇਂ ਅਖਵਾਏਗਾ? ਆਪਣੇ ਗੁਰ ਤੇ ਜੋ ਮੁੱਖ ਫਿਰ ਹੈ ਦਸਮ ਪਾਤਸ਼ਾਹ, ਆਪਣੇ ਗੁਰ ਤੇ ਜੋ ਮੁੱਖ ਫਿਰ ਹੈ ਈਹਾਂ ਊਹਾਂ ਤਿਨਕੇ ਗ੍ਰਹਿ ਗਿਰ ਹੈ। ਫੈਸਲਾ ਬਣ ਗਿਆ ਦਸਮ ਪਾਤਸ਼ਾਹ ਦਾ। ਕਹਿਣ ਲੱਗੇ ਈਹਾਂ ਉਪਹਾਸ ਨਾ ਸਰ ਪਰ ਬਾਸਾ, ਸਭ ਬਾਤਨ ਤੇ ਰਹੇ ਨਿਰਾਸਾ, ਜਿਹੜਾ ਗੁਰੂ ਵੱਲੋਂ ਮੂੰਹ ਮੋੜਦਾ ਹੈ। ਇਹਾਂ ਉਪਹਾਸ ਨਾ ਸਰ ਪਰ ਬਾਸਾ, ਸਭ ਬਾਤਨ ਤੇ ਰਹੇ ਨਿਰਾਸਾ, ਇਹਾਂ ਕਾਜ ਏਕ ਨਾ ਸਰਹੀ, ਅੰਤੈ ਕੁੰਡ ਨਰਕ ਕੀ ਪਰਹੀ। ਗੁਰੂ ਦਸਮ ਪਾਤਸ਼ਾਹ ਜੀ ਦਾ ਫੈਸਲਾ ਹੈ। ਆਖਿਆ ਭਲਿਆ ਮੱਥਾ ਟੇਕਣ ਲਈ ਬਾਹਰ ਨਹੀਂ ਆਵੇਗਾ, ਕਿਉਂਕਿ ਇਹ ਸਵਾਲ ਮੈਂ ਇਸ ਲਈ ਕੀਤਾ ਸੀ ਕਿ ਇਹਦਾ ਜਵਾਬ ਉਹਦੇ ਕੋਲ ਕੋਈ ਨਹੀਂ। ਮੈਂ ਸਮਝਿਆ ਸੀ ਇਹ ਗੱਲ ਅਸੰਭਵ ਹੈ, ਇਹ ਹੋ ਹੀ ਨਹੀਂ ਸਕਦਾ। ਸਿੱਖ ਅਖਵਾਏ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਰਵਾਜ਼ੇ ਤੋਂ ਲੰਘੇ ਤੇ ਸਿੱਖ ਉੱਠ ਕੇ ਮੱਥਾ ਨਾ ਟੇਕੇ, ਇਹ ਗੱਲ ਹੋ ਹੀ ਨਹੀਂ ਸਕਦੀ। ਮਨ ਨੂੰ ਵਿਸ਼ਵਾਸ ਹੀ ਨਹੀਂ ਸੀ ਆਉਂਦਾ, ਇਸੇ ਲਈ ਉਹਦੇ ਸਾਹਮਣੇ ਸਵਾਲ ਕਰ ਦਿੱਤਾ। ਪਰ ਭਲਿਓ ਅੱਜ ਮੈਨੂੰ ਦੁੱਖ ਨਾਲ ਕਹਿਣਾ ਪੈਂਦਾ ਕਿ ਅੱਜ ਮੈਨੂੰ ਉਸ ਗੱਲ ਦਾ ਜਵਾਬ ਹਾਂ ਵਿੱਚ ਮਿਲ ਗਿਆ, ਹਾਂ ਵਿੱਚ ਮਿਲ ਗਿਆ। ਵਰ੍ਹਿਆਂ ਬਾਅਦ ਹਾਂ ਵਿੱਚ ਜਵਾਬ ਮਿਲਿਆ, ਜੋ ਮਨ ਨੂੰ ਵਲੂੰਦਰ ਗਿਆ ਉਸੇ ਸਿੱਖ ਅਖਵਾਉਣ ਵਾਲੇ ਨੇ। ਕੇਵਲ ਸਿੱਖ ਨਹੀਂ ਪੰਥ ਅਖਵਾਉਣ ਵਾਲੇ ਦਾ ਪਰਸੋਂ ਇਹ ਬਿਆਨ ਸੀ ਕਿ ਅਸੀਂ ਨਗਰ ਕੀਰਤਨ ਦੇ ਦਰਸ਼ਨ ਕਰਨ ਵਾਸਤੇ ਸ਼ਾਮਲ ਨਹੀਂ ਹੋਵਾਂਗੇ। ਉਪਰਿਆ ਕਿਸੇ ਵਿਅਕਤੀ ਦਾ ਨਗਰ ਕੀਰਤਨ ਨਹੀਂ, ਤੂੰ ਉਹਨੂੰ ਪਾਣੀ ਵੀ ਨਾ ਪੁੱਛੀ ਜਿਹੜਾ ਤੇਰਾ ਕੋਈ ਵਿਰੋਧੀ ਹੈ, ਮੈਨੂੰ ਕੋਈ ਦੁੱਖ ਨਹੀਂ। ਤੇਰਾ ਨਾ ਮਨ ਕਰੇ ਤਾਂ ਫਤਿਹ ਵੀ ਨਾ ਬੁਲਾਈ ਬੇਸ਼ੱਕ, ਹਾਲਾਂਕਿ ਇਹ ਮਰਿਆਦਾ ਹੈ, ਸਿੱਖੀ ਮਰਿਆਦਾ ਹੈ ਕਿ ਸਿੱਖ ਸਿੱਖ ਦੇ ਸਾਹਮਣੇ ਆਵੇ, ਭਾਵੇਂ ਵਿਰੋਧੀ ਵੀ ਹੋਵੇ, ਫਤਿਹ ਜ਼ਰੂਰ ਬੁਲਾਵੇ। ਪਰ ਚਲੋ ਜੇ ਤੇਰੀ ਜ਼ਮੀਰ ਤੇਰੀ ਮਨ ਦੀ ਅਵਸਥਾ ਇੱਥੇ ਤੱਕ ਹੈ ਤੂੰ ਨਾ ਬੁਲਾਈ, ਪਰ ਭਲਿਆ ਇਹ ਕਿਉਂ ਆਖਣਾ ਕਿ ਪਾਲਕੀ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੋਵੇਗਾ? ਇਕੱਲੀ ਪਾਲਕੀ ਨਹੀਂ ਜਾਣੀ, ਇਕੱਲੀ ਪਾਲਕੀ ਦੀ ਵੈਲਿਊ ਵੀ ਕੋਈ ਨਹੀਂ ਜੇ। ਵੈਲਿਊ ਉਦੋਂ ਬਣਨੀ ਹੈ ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੋਣਾ ਹੈ। ਹਰ ਕਿਸੇ ਦਾ ਸੀਸ ਉਦੋਂ ਝੁਕਣਾ ਹੈ ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੋਣਾ ਹੈ, ਅਤੇ ਜਿਸ ਨੇ ਨਮਸਕਾਰ ਕਰਨੀ ਹੈ ਉਸਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਕਰਨੀ ਹੈ। ਭਲਿਆ ਜੇ ਤੂੰ ਇਹ ਆਖੇ ਕਿ ਅੱਜ ਤੇਰੇ ਦਰਵਾਜ਼ੇ ਤੋਂ ਭਾਵ ਤੇਰੇ ਉਸ ਸਟੇਟ ਵਿੱਚੋਂ ਲੰਘੇਗਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਲਕੀ ਵਿੱਚ ਉਸ ਗਲੀਆਂ ਬਰੂਹਾਂ ਉਹਨਾਂ ਸੜਕਾਂ ਤੋਂ ਲੰਘੇਗਾ ਜਿੱਥੇ ਤੇਰਾ ਰਾਜ ਹੋਏਗਾ ਕਦੀ ਜਾਂ ਹੋਇਆ ਸੀ, ਤਾਂ ਕਿ ਤੂੰ ਉਹਨੂੰ ਮੱਥਾ ਵੀ ਨਹੀਂ ਟੇਕੇਗਾ ਕਿਸ ਸਤਾ 'ਤੇ ਅਤੇ ਕਿਸ ਘੇਰੇ ਵਿੱਚ ਖੜ੍ਹਾ ਹੋਵੇਗਾ। ਮੈਂ ਤਾਂ ਤੇਰਾ ਭਲਾ ਚਾਹੁੰਦਾ। ਇਹ ਮੈਸੇਜ ਕਿਸੇ ਵਿਰੋਧ ਵਿੱਚ ਨਹੀਂ, ਭਲੇ ਵਿੱਚ। ਉਹ ਭਲਿਆ ਤੂੰ ਕਿਸੇ ਦੀ ਇਨਵੀਟੇਸ਼ਨ ਕਿਉਂ ਪਾਲਣਾ ਹੈ? ਤੂੰ ਗੁਰੂ ਨੂੰ ਮੱਥਾ ਟੇਕਣ ਆਉਣਾ ਹੈ। ਸਿੱਖ ਦੀ ਇਹ ਅਵਸਥਾ ਕਿਉਂ ਕਿ ਫਲਾਣਾ ਕਿਉਂ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਲੈ ਕੇ ਆ ਰਿਹਾ, ਇਸ ਲਈ ਮੈਂ ਮੱਥਾ ਨਹੀਂ ਟੇਕਣਾ। ਇਹ ਕਰੀਬ 17, 18, 16, 15, 16 ਸਾਲ ਬਾਅਦ ਮੈਨੂੰ ਇਸ ਗੱਲ ਦਾ ਜਵਾਬ ਮਿਲਿਆ। ਜਵਾਬ ਹਾਂ ਵਿੱਚ ਸੀ। ਮੈਨੂੰ 15 ਸਾਲ ਪਹਿਲਾਂ ਮੈਨੂੰ ਉਸ ਸਿੱਖ ਦੀ ਜ਼ਰੂਰਤ ਨਹੀਂ ਪਈ ਇਸ ਗੱਲ ਦਾ ਜਵਾਬ ਦੇਣ ਦੀ ਕਿ ਹਾਂ ਜੀ, ਜੇ ਮੇਰੇ ਦਰਵਾਜ਼ੇ ਤੋਂ ਦੂਜੇ ਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਲੰਘੇਗਾ ਮੈਂ ਮੱਥਾ ਨਹੀਂ ਟੇਕਾਂਗਾ। ਉਹਦੀ ਜ਼ਰੂਰਤ ਨਹੀਂ ਪਈ ਇਹ ਗੱਲ ਆਖ ਸਕਿਆ। ਪਰ ਅੱਜ 15 ਸਾਲ ਬਾਅਦ ਕਿਸੇ ਪੰਥ ਅਤੇ ਸਿੱਖ ਅਖਵਾਨ ਵਾਲੇ ਨੇ ਆਖਿਆ ਮੈਂ ਨਗਰ ਕੀਰਤਨ ਵਿੱਚ ਮੱਥਾ ਟੇਕਣ ਨਹੀਂ ਆਵਾਂਗਾ। ਅਸੀਂ ਬਲਕਿ ਮੈਂ ਨਹੀਂ, ਅਸੀਂ ਨਹੀਂ ਆਵਾਂਗੇ। ਉਹ ਭਲਿਆ ਉਹਦੇ ਨਾਲ ਗੁਰੂ ਦਾ ਕੁਛ ਨਹੀਂ ਵਿਗੜਨਾ, ਗੁਰੂ ਦਾ ਕੁਛ ਨਹੀਂ ਵਿਗੜਨਾ। ਗੁਰੂ ਨੇ ਬਾਣੀ ਵਿੱਚ ਆਖ ਦਿੱਤਾ, ਕਹਿਣ ਲੱਗੇ ਯਾਰ ਵੇ ਪਿਆ ਹੱਬੇ ਸਖੀਆਂ ਮੂੰਹ ਕੇਹੀ ਨਾ ਜਈਆ। ਹੇ ਪ੍ਰਭੂ, ਹੇ ਸਤਿਗੁਰੂ, ਤੇਰੀਆਂ ਸਾਰੀਆਂ ਹੀ ਇਹ ਸਖੀਆਂ ਨੇ, ਮੈਂ ਤਾਂ ਕਿਸੇ ਵਰਗਾ ਵੀ ਨਹੀਂ, ਅਤੇ ਮੇਰੇ ਦੂਰ ਹੋਣ ਨਾਲ ਤੈਨੂੰ ਕੋਈ ਘਾਟਾ ਨਹੀਂ ਪੈਂਦਾ। ਘਾਟਾ ਪੈਂਦਾ ਤਾਂ ਮੈਨੂੰ ਪੈਂਦਾ, ਤੈਨੂੰ ਨਹੀਂ ਪੈਂਦਾ। ਜੇ ਭਲਾ ਮੈਂ ਮੱਥਾ ਟੇਕਣ ਨਾ ਆਵਾਂ ਤਾਂ ਤੇਰਾ ਕੀ ਵਿਗੜ ਜਾਣਾ ਹੈ? ਜੋ ਮੇਰਾ ਵਿਗੜਨਾ ਹੈ ਉਹ ਦੱਸੇਗਾ। ਬਸ ਮੇਰਾ ਹੋਰ ਕੋਈ ਬਹੁਤੀਆਂ ਗੱਲਾਂ ਕਰਨ ਨੂੰ ਦਿਲ ਨਹੀਂ ਕਰਦਾ। ਅੱਜ ਮੈਂ ਸਿਰਫ ਇੰਨਾ ਕੁ ਮੈਸੇਜ ਦੇਣਾ ਚਾਹੁੰਦਾ ਅਤੇ ਪਿਆਰ ਅਤੇ ਗੂੜੇ ਪਿਆਰ ਨਾਲ ਦੇਣਾ ਚਾਹੁੰਦਾ। ਭਲਿਆ ਆਪਣਾ ਭਵਿੱਖ, ਆਪਣੇ ਬੱਚਿਆਂ ਦਾ ਭਵਿੱਖ, ਆਪਣੀ ਸਿੱਖੀ ਦੇ ਸਰੂਪ ਦਾ ਭਵਿੱਖ, ਇਹ ਗੱਲ ਆਖਣ ਵਿੱਚ ਨਹੀਂ ਬਣਦਾ ਕਿ ਅਸੀਂ ਮੱਥਾ ਟੇਕਣ ਨਹੀਂ ਆਵਾਂਗੇ। ਭਲਿਆ ਮੱਥਾ ਟੇਕਣ ਤੂੰ ਕਿਸੇ ਵਿਰੋਧੀ ਮਨੁੱਖ ਨੂੰ ਨਹੀਂ ਆਉਣਾ, ਮੱਥਾ ਟੇਕਣ ਤੂੰ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਆਉਣਾ, ਤੇਰੇ ਦਰਵਾਜ਼ੇ ਵਿੱਚੋਂ ਲੰਘਣਾ, ਤੇਰਾ ਫਰਜ਼ ਬਣਦਾ ਤੂੰ ਨੰਗੇ ਕਦਮੀ ਦਰਵਾਜ਼ੇ 'ਤੇ ਖਲੋਤਾ ਹੋਵੇ। ਪਰ ਕੌਣ ਸਮਝਾਵੇ? ਬਲਕਿ ਇੱਥੇ ਮੈਨੂੰ ਇੱਕ ਗੱਲ ਮਨ ਦੇ ਅਫਸੋਸ ਨਾਲ ਕਹਿਣੀ ਪੈਂਦੀ ਹੈ, ਜਦੋਂ ਮਨੁੱਖ ਗੋਲਕ 'ਤੇ ਆ ਖਲੋਂਦਾ, ਨਾ ਪ੍ਰਬੰਧਕੀ ਮਾਮਲਿਆਂ 'ਤੇ ਆ ਖਲੋਂਦਾ, ਆਪਣੀ ਹਉ 'ਤੇ ਪ੍ਰਧਾਨਗੀਆਂ 'ਤੇ ਆ ਖਲੋਂਦਾ, ਉਦੋਂ ਗੁਰੂ ਦਾ ਸੰਬੰਧ ਟੁੱਟ ਜਾਂਦਾ ਹੈ। ਉਦੋਂ ਇੰਨੇ ਹਲਕੇ ਵਿਚਾਰ ਹੋ ਜਾਂਦੇ ਨੇ, ਉਦੋਂ ਹੀ ਸੌਦੇ ਹੁੰਦੇ ਨੇ, ਉਦੋਂ ਹੀ ਧਰਮ ਵਪਾਰ ਬਣਦਾ ਹੈ, ਉਦੋਂ ਹੀ ਧਰਮ ਦੇ ਸਿਧਾਂਤਾਂ ਦੀ ਖਰੀਦੋ ਫਰੋਖਤ ਹੁੰਦੀ। ਨਾਮ ਨਹੀਂ ਲੈਣਾ ਚਾਹੁੰਦਾ, ਮੇਰਾ ਜਾਤੀ ਕਿਸੇ ਨਾਲ ਵਿਰੋਧ ਨਹੀਂ, ਜਾਤੀ ਕਿਸੇ ਨਾਲ ਵਿਰੋਧ ਨਹੀਂ, ਨਾਮ ਨਹੀਂ ਲੈਣਾ ਚਾਹੁੰਦਾ। ਪਰ ਮੇਰੇ ਕੋਲ ਇਸ ਗੱਲ ਦੇ ਪ੍ਰੂਫ ਨੇ, ਔਰ ਉਸਦੀ ਆਵਾਜ਼ ਵਿੱਚ ਪ੍ਰੂਫ ਨੇ, ਜੇ ਕੁਝ ਸੁਣਨਾ ਚਾਹੇ ਤਾਂ। ਐਸੇ ਸਥਾਨ 'ਤੇ ਰਕਾਬਗੰਜ ਸਾਹਿਬ ਪਿਛਲੇ ਕਮਰਿਆਂ ਵਿੱਚ ਕਦੀ ਵਕਤ ਆਇਆ, ਅੱਜ ਤੋਂ 15-16 ਸਾਲ ਪੁਰਾਣੀ ਗੱਲ, ਕੇਵਲ ਪ੍ਰਧਾਨਗੀਆਂ ਲਈ ਮੈਨੂੰ 10 ਲੱਖ ਰੁਪਇਆ ਔਫਰ ਕੀਤਾ ਗਿਆ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ। ਜੇ ਮੈਂ ਚਾਹੁੰਦਾ, ਇਸੇ ਲਈ ਛੁਪਾ ਰੱਖਣਾ ਚਾਹੁੰਦਾ ਕਿ ਮੈਨੂੰ ਕਿਸੇ ਨਾਲ ਜਾਤੀ ਵਿਰੋਧ ਨਹੀਂ। ਸਮਾਂ ਬੀਤ ਗਿਆ। ਜੇ ਆਪਾਂ ਧਰਮ ਨੂੰ, ਪ੍ਰਧਾਨਗੀਆਂ, ਸਕੱਤਰੀਆਂ ਨੂੰ ਇੰਨਾ ਪਿਆਰ ਕਰਾਂਗੇ ਤਾਂ ਉਹਨਾਂ ਪ੍ਰਬੰਧਾਂ ਵਿੱਚੋਂ ਗੁਰਮਤਿ ਕਿੱਥੋਂ ਉਜਾਗਰ ਹੋਏਗੀ? ਉਸ ਵਕਤ ਦਾ 10 ਲੱਖ ਅੱਜ ਦੇ 10 ਕਰੋੜ ਬਗਨ।
ਉਸ ਵੀਰ ਨੂੰ ਹੱਥ ਜੋੜ ਆਖਿਆ, ਭਲਿਆ ਮੈਂ ਪ੍ਰਧਾਨਗੀ ਵਿੱਚ ਨਹੀਂ ਆਇਆ, ਕਿਉਂਕਿ ਉਦੋਂ ਦਾਸ ਅਕਾਲ ਤਖ਼ਤ ਸਾਹਿਬ ਦੀ ਸੇਵਾ ਵਿੱਚ ਸੀ ਅਤੇ ਇੱਥੋਂ ਦੀ ਪ੍ਰਧਾਨਗੀ ਵਾਸਤੇ ਫੈਸਲਾ ਕਰਨ ਇੱਥੇ ਆਉਣਾ ਸੀ, ਆਪਸ ਵਿੱਚ ਝਗੜਾ ਸੀ। ਉੱਥੋਂ ਅਸੀਂ ਆਏ ਫੈਸਲਾ ਕਰਨ ਲਈ, ਦੋਵਾਂ ਪਾਸੋਂ ਦਬਾਅ ਪੈਂਦਾ ਰਿਹਾ, ਦਬਾਅ ਪੈਂਦਾ ਰਿਹਾ। ਉਸ ਦੇ ਦਰਮਿਆਨ ਇੱਕ ਵੀਰ ਨੇ ਇਹ ਗੱਲ ਆਖੀ, ਕਮਰੇ ਵਿੱਚ ਆਇਆ ਅਤੇ ਕਹਿਣ ਲੱਗਾ, ਜੇ ਸਾਨੂੰ ਪ੍ਰਧਾਨਗੀ ਦੇ ਦਿਓ ਪਹਿਲਾ ਚੈੱਕ 10 ਲੱਖ ਦਾ ਤੁਹਾਡੇ ਨਾਂ ਦਾ ਕੱਟਾਂਗੇ। ਉਹ ਭਰਿਆ, ਪ੍ਰਧਾਨਗੀ ਵੇਚਣ ਨਹੀਂ ਆਇਆ। ਇਹ ਤਾਂ ਸੇਵਾਦਾਰ ਬਣਨਾ ਕਿਸੇ ਨੇ ਜਿਹਨੇ ਗੁਰਮਤਿ ਦਾ ਪ੍ਰਚਾਰ ਕਰਨਾ ਹੈ। ਜਿਹੜਾ 10 ਲੱਖ ਰੁਪਏ ਵਿੱਚ ਪ੍ਰਧਾਨਗੀ ਖਰੀਦੇਗਾ ਉਹ ਗੁਰਮਤਿ ਦਾ ਪ੍ਰਚਾਰ ਕੀ ਕਰੇਗਾ? ਇਹ ਗੱਲ ਬਿਨਾਂ ਨਾਮ ਤੋਂ ਇਸ ਲਈ ਆਖੀ, ਆਪਣਾ ਚੌਗਿਰਦਾ ਸੰਭਾਲੋ। ਮੈਂ ਸੰਗਤ ਕੋਲੇ ਬੇਨਤੀ ਕਰਾਂਗਾ, ਜੇ ਤੁਸੀਂ ਗੁਰਦੁਆਰਾ ਪ੍ਰਬੰਧਾਂ ਵਿੱਚ ਗੁਰਮਤਿ ਚਲਾਉਣਾ ਚਾਹੁੰਦੇ ਹੋ ਤੁਹਾਨੂੰ ਚੌਗਿਰਦਾ ਸੰਭਾਲਣਾ ਪੈਣਾ। ਇਹ ਸਾਰਾ ਦੁਖਾਂਤ ਇੱਥੋਂ ਹੀ ਵਾਪਰ ਰਿਹਾ, ਜਿਨ੍ਹਾਂ ਦਾ ਸੰਬੰਧ ਕੇਵਲ ਪ੍ਰਧਾਨਗੀਆਂ ਸਕੱਤਰੀਆਂ ਨਾਲ ਹੁੰਦਾ। ਉਹ ਇਹ ਕਹਿੰਦੇ ਨੇ ਕਿ ਜੇ ਮੈਂ ਹੁਣ ਪ੍ਰਧਾਨ ਨੇ, ਜੇ ਮੇਰੇ ਹੱਥ ਗੋਲਕ ਨਹੀਂ ਰਹੀ ਤਾਂ ਪਾਕਿਸਤਾਨ ਦੇ ਗੁਰਦੁਆਰਿਆਂ ਦਾ ਬਾਈਕਾਟ ਕਰ ਦਿਓ। ਹੈਂ, ਜਿਹਦੇ ਦਰਸ਼ਨਾਂ ਲਈ ਰੋਜ਼ ਅਰਦਾਸਾਂ ਕਰ ਰਹੇ ਹੈ, ਕਰਾ ਰਹੇ ਹੈ, ਜੇ ਗੋਲਕ ਦੀਆਂ ਚਾਬੀਆਂ PGPC ਲੈ ਜਾਏ ਤਾਂ ਫਿਰ ਉਹਦਾ ਦਰਬਾਰ ਦਾ ਅਸਥਾਨ ਦਾ ਹੀ ਬਾਈਕਾਟ ਕਰ ਦਿਓ। ਹੁਣ ਉੱਥੇ ਕੋਈ ਚੀਜ਼ ਵੀ ਨਹੀਂ ਜਾਣੀ ਚਾਹੀਦੀ, ਹੁਣ ਉੱਥੋਂ ਦਾ ਮਾਣ ਸਨਮਾਨ ਵੀ ਨਹੀਂ ਬਣਨਾ ਚਾਹੀਦਾ। ਹੁਣ ਜੇ ਕੋਈ ਬਣੇ ਮਾਣ ਸਨਮਾਨ ਜਾ ਰਿਹਾ ਹੋਵੇ ਸ਼੍ਰੀ ਗੁਰੂ ਗ੍ਰੰਥ ਸਾਹਿਬ 'ਤੇ, ਮੈਂ ਉੱਥੇ ਮੱਥਾ ਟੇਕਣ ਲਈ ਆਉਣ ਲਈ ਵੀ ਤਿਆਰ ਨਹੀਂ। ਉਹ ਭਲੇ ਆ, ਕਿੱਥੇ ਖਲੋਤਾ ਹੈ? ਇਹਨਾਂ ਚੀਜ਼ਾਂ ਨੇ, ਇਹਨਾਂ ਪ੍ਰਧਾਨਗੀਆਂ ਸਕੱਤਰੀਆਂ ਅਤੇ ਗੋਲਕਾਂ ਨੇ ਨਾਲ ਨਹੀਂ ਜਾਣਾ। ਮੈਂ ਤਾਂ ਇੱਕ ਵਾਰ ਕੀਤੀ ਸੀ, ਦੁਖਾਂ 'ਤੇ ਵਾਪਰ ਗਿਆ, ਗੁਰੂ ਦੇ ਅਤੇ ਸਾਡੇ ਦਰਮਿਆਨ ਗੋਲਕਾਂ ਬੈਠੀ। ਹੁਣ ਅਸੀਂ ਗੁਰੂ ਨੂੰ ਨਹੀਂ ਗੋਲਕ ਨੂੰ ਮੱਥਾ ਟੇਕਦੇ ਹਾਂ। ਇਸੇ ਲਈ ਸਿੱਖ ਵੀ ਇੱਥੇ, ਸਾਡਾ ਚੁਗਿਰਦਾ ਵੀ ਇੱਥੇ ਬਣਿਆ। ਤੇ ਗੁਰੂ ਸਮਝਾਉਂਦੇ ਨੇ, ਬਾਰ ਬਾਰ ਸਮਝਾਉਂਦੇ ਨੇ, ਭਲਿਆ ਗੁਰਮਤ ਤੇ ਦੁਰਮਤ ਵਿੱਚੋਂ ਗੁਰਮਤ ਦੀ ਪਛਾਣ ਕਰ। ਜੇ ਗੁਰੂ ਨਾਲ ਜੁੜਿਆ ਰਹੇਗਾ, ਉਹਦੀ ਅਗਵਾਈ ਵਿੱਚ ਚੱਲੇਗਾ, ਗੁਰਮਤ ਝੋਲੀ ਪੈਗੀ ਤੇ ਗੁਰਮਤ ਜਿਹੜੀ ਝੋਲੀ ਪੈਗੀ ਉਹ ਤੇਰੇ ਜੀਵਨ ਦਾ ਇੱਕ ਸੁਚੱਜਾ ਤੇ ਉਜਲਾ ਭਵਿੱਖ ਹੋਏਗਾ। ਕੋਈ ਵੀ ਰੁਕਾਵਟ ਆ ਜਾਏ ਉਹ ਰੁਕਾਵਟ ਹਟ ਜਾਏਗੀ, ਤਾਂ ਹੀ ਹਟੇਗੀ ਕਿਉਂਕਿ ਤੂੰ ਗੁਰਮਤ ਦੇ ਅਨੁਕੂਲ ਚੱਲ ਰਹੇ। ਤੇ ਦੁਰਮਤ ਦੀ ਸਾਥ ਵਿੱਚ ਸਹਾਰਾ ਲੈ ਕੇ ਤੁਰਨ ਵਾਲਾ ਜੀਵਨ ਅੰਦਰ ਮਨੁੱਖ ਜਿਹੜਾ ਗੁਰੂ ਵੱਲੋਂ ਮੂੰਹ ਮੋੜ ਜਾਏਗਾ, ਉਹਦਾ ਭਵਿੱਖ ਉਹਨੂੰ ਦੱਸੇਗਾ। ਆਪਾਂ ਨੂੰ ਕਿਸੇ ਨਾਲ ਵਿਰੋਧ, ਹਾਂ ਉਹਦੇ ਭਲੇ ਲਈ ਬੇਨਤੀ ਜ਼ਰੂਰ ਕਰਨੀ ਹੈ। ਭਲਿਆ ਗੁਰੂ ਕਾ ਪ੍ਰਕਾਸ਼, ਗੁਰੂ ਕੀ ਸਵਾਰੀ ਜੇ ਪੰਜਾਬ ਦੀ ਧਰਤੀ ਤੋਂ ਲੰਘੇ ਤਾਂ ਭਲਿਆ ਜਿੱਥੇ ਬਾਕੀ ਸੰਗਤਾਂ ਦਰਸ਼ਨ ਕਰਨ ਆਉਣ ਤੂੰ ਕੋ ਵਾਂਝਾ ਨਾ ਰਹਿ ਜਾਈ, ਮੈਂ ਤੇਰਾ ਪਤਾ ਚਾਹੁੰਦਾ। ਇਸ ਲਈ ਤੈਨੂੰ ਬੇਨਤੀ ਕਰਨਾ, ਸਤਿਗੁਰੂ ਨੇ ਵੀ ਆਵਾਜ਼ ਦੇ ਕੇ ਆਖਿਆ, ਕਹਿੰਦੇ ਨੇ ਮੈਂ ਚਾਹੁੰਦਾ ਆਪਣੀ ਸੀ ਸਿੱਖਿਆ ਦੇਣਾ ਚਾਹੁੰਦਾ ਪਰ ਮਨ ਸਮਝਦਾ ਨਹੀਂ, ਮਨ ਸਮਝਦਾ ਨਹੀਂ। ਸਤਿਗੁਰੂ ਕਹਿੰਦੇ ਨੇ ਸਿੱਖ ਸਿਖਾਏ ਦੇਓ ਆਪਣੀ ਸੀ, ਸਿੱਖ ਸਿਖਾਏ ਰਹੋ ਆਪਣੀ ਸੀ, ਦੁਰਮਤ ਤੇ ਨਾ ਟਰੇ, ਦੁਰਮਤ ਤੇ ਨਾ ਟਰੇ, ਦੁਰਮਤ ਤੇ ਨਾ ਟਰੇ, ਜਹ ਮਨ ਨੈਕ ਨਾ ਕਹੋ ਕਰੇ, ਇਹ ਮਨ ਨੈਕ ਨਾ ਕਹੋ ਕਰੇ, ਨੈਕ ਨਾ ਕਹੋ ਕਰੇ, ਸਿੱਖ ਸਿਖਾਏ ਰਹੋ ਆਪਣੀ ਸੀ, ਸਿੱਖ ਸਿਖਾਏ ਰਹੋ ਆਪਣੀ ਸੀ, ਦੁਰਮਤ ਤੇ ਨਾ ਟਰੇ ਦੁਰਮਤ ਤੇ ਨ ਟਰੇ ਦੁਰਮਤ ਤੇ ਨ ਟਰੇ ਦੁਰਮਤ ਤੇ ਨ ਟਰੇ ਸਭ ਨੂੰ ਸਭ ਨੂੰ ਪਿਆਰ ਨਾਲ ਬੇਨਤੀਆਂ ਕਰੋ ਕਿ ਭਲਿਆ ਇੱਕ ਸਿੱਖ ਦੀ ਜ਼ਬਾਨ ਨੂੰ ਕਦੀ ਵੀ ਇਹ ਨਹੀਂ ਨਿਕਲਣਾ ਚਾਹੀਦਾ ਕਿ ਕਿਉਂਕਿ ਇਹ ਗੁਰੂ ਫਲਾਣੇ ਦਾ ਇਸ ਲਈ ਮੈਂ ਮੱਥਾ ਟੇਕਣ ਨਹੀਂ ਜਾਣਾ। ਭਲਿਆ ਗੁਰਦੁਆਰੇ ਵੰਡ ਲਏ, ਹੁਣ ਤਾਂ ਆਪਾਂ ਗੁਰੂ ਵੀ ਵੰਡਣ ਲੱਗ ਪਏ। ਸਮਾਂ ਪਛਾਣ, ਗੁਰਮਤ ਅਤੇ ਦੁਰਮਤ ਵਿੱਚ ਜਿਹੜਾ ਫਰਕ ਹੈ ਨਾ ਉਹਨੂੰ ਪਛਾਣ, ਤਾਂ ਕਿ ਕਿਤੇ ਐਸਾ ਨਾ ਹੋਵੇ ਦੁਰਮਤ ਦੇ ਘੇਰੇ ਵਿੱਚ ਜਾ ਕੇ ਜੀਵਨ ਬਰਬਾਦ ਹੋ ਜਾਏ। ਇਹਨਾਂ ਸ਼ਬਦਾਂ ਨਾਲ ਖਿਮਾ ਦਾ ਜਾਚੇ ਖਾਂ, ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।